ਸੱਚ ਬੋਲਣਾ ਕੋਈ ਸੌਖੀ ਗੱਲ ਨਹੀਂ ਹੈ। ਸੱਚ ਸਭ ਦੇ ਉੱਤੇ ਦੀ ਲੰਘ ਜਾਂਦਾ ਹੈ, ਬਿੱਟਾ ਹੀ ਕੋਈ ਹੰਕਾਰ ਹੋਵੇ ਸੱਚ ਉਹਦੇ ਉੱਤੇ ਦੀ ਲੰਘ ਜਾਂਦਾ, ਹੰਕਾਰ ਨਹੀਂ ਚਾਹੁੰਦਾ, ਹੰਕਾਰ ਕਦੇ ਨਹੀਂ ਚਾਹੁੰਦਾ ਕਿ ਮੇਰੇ ਤੋਂ ਕੋਈ ਉੱਚੀ ਗੱਲ ਕਰ ਦੇਵੇ, ਮੈਨੂੰ ਨੀਵਾਂ ਕਰ ਦੇਵੇ, ਕੋਈ ਐਸੀ ਗੱਲ ਮੂੰਹੋਂ ਕੱਢੇ ਜਿਹਦੇ ਨਾਲ ਮੈਂ ਨੀਵਾਂ ਹੋ ਜਾਵਾਂ। ਬਸ ਉਹ ਨੀਵਾਂ ਹੋਇਆ ਨਹੀਂ, ਉਹਨੂੰ ਕ੍ਰੋਧ ਆਇਆ ਨਹੀਂ, ਫਿਰ ਉਹ ਹੰਕਾਰ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪੈਂਦਾ ਉਹਨੂੰ। ਇੱਦਾਂ ਹੀ ਭਗਤ ਹੋਏ ਨੇ। ਅਸਲ ਦੇ ਰਾਜਿਆਂ ਨੇ ਕ੍ਰੋਧ ਦਾ ਸ਼ਿਕਾਰ ਕਿਉਂ ਹੋਏ ਨੇ? ਉਹਨਾਂ ਦੀ ਗੱਲ ਦੇ ਵਿੱਚ ਰਾਜੇ ਦਾ ਹੰਕਾਰ ਹਿੱਟ ਹੁੰਦਾ ਸੀ, ਰਾਜੇ ਦੀ ਝੂਠੀ ਇੱਜ਼ਤ ਹਿੱਟ ਹੁੰਦੀ ਸੀ। ਸੱਚ ਨਾਲ ਝੂਠ ਹਿੱਟ ਹੁੰਦਾ ਹੀ ਹੁੰਦਾ, ਸੱਚ ਸੀ ਝੂਠ ਹਿੱਟ ਹੁੰਦਾ ਸੀ, ਉਹਨੂੰ ਤਕਲੀਫ ਲੱਗਦੀ ਸੀ। ਬਹਾਨਾ ਚਾਹੇ ਕੋਈ ਬਣਾਉਂਦੇ ਸੀ, ਕੋਈ ਵੀ ਬਹਾਨਾ ਬਣਦਾ ਸੀ, ਫਿਰ ਆਪਣਾ ਬਦਲਾ ਲੈਂਦੇ ਸੀ, ਉਹ ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।
ਗੁਰਮੁਖੀ ਕਰਨੀ ਕਾਰ ਕਰਾਏ,
ਗੁਰਮੁਖੀ ਕਰਨੀ ਕਾਰ ਕਰਾਏ, ਗੁਰਮੁਖੀ ਉਹ ਕਾਰ ਕਰਦਾ ਹੈ ਜਿਹੜੀ ਕਰਨੀ ਚਾਹੀਦੀ ਹੈ, ਜਿਹੜੀ ਕਰਨ ਆਇਆ ਹੈ। ਕਾਰ ਕੀ ਕਰਦਾ? ਕਾਰ ਮਨ ਦੇ ਲੈਵਲ ਤੇ ਹੁੰਦੀ ਹੈ, ਸਰੀਰ ਦੇ ਲੈਵਲ ਤੇ ਕਾਰ ਨਹੀਂ ਹੁੰਦੀ। ਕਰਨੀ ਜਿਹੜੀ ਕਾਰ ਹੈ ਸਰੀਰ ਦੇ ਲੈਵਲ ਤੇ ਨਹੀਂ ਹੁੰਦੀ, ਸ਼ਬਦ ਵਿਚਾਰ ਭਾਣੇ ਦੇ ਵਿੱਚ ਚੱਲਣਾ ਕਰਨੀ ਕਾਰ ਕਰਾਏ। ਕਰਨੀ ਕਾਰ ਕਰਾਇਆ ਕੀ ਹੈ? ਭਾਣੇ ਵਿੱਚ ਚੱਲਣਾ, ਭਾਣੇ ਵਿੱਚ ਚੱਲਣਾ ਕਰਨੀ ਕਾਰ ਕਰਾਏ, ਭਾਣੇ ਚੱਲਦਾ। ਜੋ ਪਰਮੇਸ਼ਰ ਕਰਾਉਂਦਾ ਹੈ ਉਹ ਕਰਦਾ ਹੈ। ਗੁਰਮੁਖ ਦੀ ਕਰਨੀ ਕਾਰ ਕੀ ਹੈ? ਜੋ ਉਹ ਕਰਾਏ ਉਹ ਇਹ ਕਰਦਾ ਹੈ। ਗੁਰਮੁਖ ਕਰਨੀ ਕਾਰ ਕੀ ਹੈ? ਜੋ ਕਰਾਏ ਉਹ ਕਰਦਾ, ਗੁਰਮੁਖਾ ਕਰਾਉਂਦਾ ਉਹ ਹੈ, ਬੋਲਦਾ ਗੁਰਮੁਖਾ ਬੁਲਾਉਂਦਾ ਉਹ ਹੈ, ਆਪਣੀ ਮਰਜ਼ੀ ਨਾਲ ਨਹੀਂ ਬੋਲਦਾ। ਜੇ ਆਪਣੀ ਮਰਜ਼ੀ ਨਾਲ ਬੋਲਦਾ ਫਿਰ ਗੁਰਮੁਖ ਨਹੀਂ ਹੈ। ਸੱਚ ਦੀ ਗੱਲ ਜਦ ਆਈ ਹੈ ਗੁਰਬਾਣੀ ਚ, ਜਿਵੇਂ ਆਈ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਲਾ ਕਰੀ ਗਿਆਨ ਵੇ ਲਾ ਲਓ। ਹੁਣ ਇਹ ਬਾਣੀ ਜਦੋਂ ਆਉਂਦੀ ਹੈ ਪੰਕਤੀ, ਉਹਦੀ ਵਿਆਖਿਆ ਉਸੇ ਢੰਗ ਨਾਲ ਕਰਨੀ ਪਊਗੀ ਜੋ ਉਹਨਾਂ ਦੀ ਭਾਵਨਾ, ਕਹਿਣ ਵਾਲੇ ਦੀ ਭਾਵਨਾ ਕੀ ਸੀ। ਇਹ ਤਾਂ ਕਹਿੰਦੀ ਸ਼ਾਰਟ ਦੇ ਵਿੱਚ, ਕਵਿਤਾ ਹਮੇਸ਼ਾ ਸ਼ਾਰਟ ਚ ਕਹੀ ਹੁੰਦੀ ਹੈ, ਅਸੀਂ ਫਿਰ ਉਹਦੀ ਵਿਆਖਿਆ ਕਰਨੀ ਹੁੰਦੀ ਹੈ। ਜਿਹੜਾ ਜਾਣਦਾ ਹੁੰਦਾ, ਜਿਹੜਾ ਸਮਝ ਲੈਂਦਾ, ਉਹਨੇ ਵਿਆਖਿਆ ਕਰਨੀ ਹੁੰਦੀ ਹੈ। ਵਿਆਖਿਆ ਉਸੇ ਐਂਗਲ ਤੋਂ ਕਰਨੀ ਪਊਗੀ ਜਿਸ ਐਂਗਲ ਤੋਂ ਕਰਨ ਵਾਲੇ ਦੀ ਭਾਵਨਾ ਸੀ, ਕਹਿਣ ਵਾਲੇ ਦੀ ਭਾਵਨਾ ਸੀ। ਉਸੇ ਗੱਲ ਨੂੰ ਐਕਸਪਲੇਨ ਕਰਨਾ, ਜੇ ਉਹ ਨਹੀਂ ਕਰਾਂਗੇ ਤਾਂ ਭਾਵਨਾ ਉਹਦੀ ਕੁਛ ਹੋਰ ਹੈ, ਅਸੀਂ ਕੁਛ ਹੋਰ ਐਕਸਪਲੇਨ ਕਰਦਾ, ਫਿਰ ਤਾਂ ਅਪਰਾਧ ਹੋ ਗਿਆ। ਕਹਿਣ ਵਾਲੇ ਦੀ ਭਾਵਨਾ ਹੋਰ ਸੀ, ਅਸੀਂ ਐਕਸਪਲੇਨ ਕੁਛ ਹੋਰ ਕਰ ਦਈਏ, ਇਹ ਤਾਂ ਅਪਰਾਧ ਹੈ। ਅਪਰਾਧ ਤੋਂ ਬਚਣ ਵਾਸਤੇ ਜੋ ਗੁਰਬਾਣੀ ਨੇ ਕਿਹਾ ਹੋਇਆ ਉਹੀ ਐਕਸਪਲੇਨੇਸ਼ਨ ਇਹਦੀ ਹੋਊ, ਕਿਸੇ ਦੇ ਚਾਹੇ ਗਿੱਟੇ ਲੱਗੇ ਚਾਹੇ ਗੋਡੇ ਲੱਗੇ। ਹੁਣ ਕੋਈ ਆਦਮੀ ਗੁਰਬਾਣੀ ਤੋਂ ਉਲਟ ਚੱਲਦਾ ਹੈ, ਉਲਟ ਵਿਆਖਿਆ ਕਰਦਾ, ਉਲਟ ਮੰਨੀ ਬੈਠਾ, ਉਹ ਆਪਣੇ ਜੇ ਸੁਧਾਰ ਲਵੇ, ਹੁਣ ਗੁਰਬਾਣੀ ਥੋੜ੍ਹੀ ਅਸੀਂ ਬਦਲ ਦੇਣਾ। ਗਲਤ ਮੰਨੀ ਬੈਠਾ ਯਾ ਤਾਂ ਉਹ ਆ ਕੇ ਡਿਸਕਸ ਕਰੇ, ਜਾਂ ਫਿਰ ਆਪਣੇ ਆਪ ਨੂੰ ਬਦਲ ਲਵੇ। ਜੇ ਕੋਈ ਕਹੇ ਅਸੀਂ ਇਹ ਤਾਂ ਬੋਲਣ ਨਹੀਂ ਦੇਣਾ, ਜੇ ਤੂੰ ਉਹਨਾਂ ਤੁਰਕੂ ਕਹਿਣਾ, ਸਿੱਖਾਂ ਨੇ ਕਿੱਥੇ ਮੰਨਣੀ ਹੈ ਗੱਲ? ਜੋ ਲਿਖਿਆ ਹੋਇਆ ਠੀਕ ਆ, ਅੱਖਰ ਅੱਖ। ਹਾਂਜੀ,
ਨਾਨਕ ਗੁਰਮੁਖੀ ਮੇਲ ਮਿਲਾਏ,
ਨਾਨਕ ਗੁਰਮੁਖੀ ਮੇਲ ਮਿਲਾਏ, ਗੁਰਮੁਖੀ ਜਿਹੜੀ ਬੁੱਧੀ ਹੈ, ਗੁਰਮੁਖਾਂ ਦੀ ਜਿਹੜੀ ਮੱਤ ਹੈ, ਉਹਦਾ ਨਾਮ ਗੁਰਮੁਖੀ ਹੈ। ਇਹ ਮੇਲ ਮਿਲਾਉਂਦੀ ਹੈ ਟੁੱਟਿਆ ਹੋਇਆ ਨੂੰ, ਜਿਹੜੇ ਆਪਣੇ ਮੂਲ ਨਾਲ ਟੁੱਟੇ ਹੋਏ ਨੇ ਉਹਨਾਂ ਨੂੰ ਉਹਦੇ ਮੂਲ ਨਾਲੇ ਜੋੜਦੀ ਹੈ। ਬਸ ਆਪਣੇ ਮੂਲ ਨਾਲ ਜਿਹੜਾ ਜੁੜ ਗਿਆ ਸਭ ਨਾਲੇ ਜੁੜ ਗਿਆ। ਡੱਬਾ ਡੱਬੇ ਦੇ ਨਾਲ ਜੁੜ ਜਾਂਦਾ, ਜੁੜਿਆ ਹੋਇਆ ਇੰਜਣ ਨਾਲ, ਜਿਹੜਾ ਡੱਬਾ ਜਾਂ ਡੱਬੇ ਨਾਲ ਡੱਬਾ ਜੁੜ ਗਿਆ, ਇੰਜਣ ਨਾਲ ਵੀ ਜੁੜ ਗਿਆ। ਇਸ ਤਰੀਕੇ ਨਾਲ ਮੇਲ ਮਿਲਣਾ, ਹੋਰ ਕਿਵੇਂ ਮਿਲਣਾ? ਇੱਕ ਚੇਨ ਬਣ ਗਈ।
ਗੁਰਮੁਖੀ ਸ਼ਾਸਤ ਸਿਮਰਤ ਵੇਦ।
ਗੁਰਮੁਖੀ ਸ਼ਾਸਤ ਸਿਮਰਤ ਵੇਦ, ਇਹ ਜਿਹੜੇ ਸ਼ਾਸਤਰ ਸਿਮਰਤ ਵੇਦ ਨੇ ਇਹ ਗੁਰਮੁਖੀ ਬੁੱਧੀ ਦੇ ਵਿੱਚੇ ਸਮਾਏ ਹੋਏ ਹੁੰਦੇ ਨੇ, ਇਹ ਥੱਲੇ ਦੀ ਗੱਲ ਹੈ। ਸ਼ਾਸਤਰ ਸਿਮਰਤ ਵੇਦ ਜਿਹੜੇ ਨੇ ਨਾ, ਸ਼ਾਸਤਰ ਸਿਮਰਤਾ ਦਾ ਜਿਹੜਾ ਗਿਆਨ ਹੈ, ਸ਼ਾਸਤ ਕੀ ਹੈ, ਸ਼ਾਸਤਰਾਂ ਦਾ ਗਿਆਨ ਹੈ ਸੰਸਾਰੀ ਰਾਜ ਕਰਨਾ, ਸ਼ਾਸਨ ਕਰਨਾ, ਇਹ ਥੱਲੇ ਦਾ ਗਿਆਨ ਹੈ। ਗੁਰੂ ਕੀ ਬੁੱਧੀ ਉਹਦੇ ਉੱਪਰ ਹੈ। ਸਿਮਰਤੀ ਵੇਦ ਇਹਨਾਂ ਦਾ ਜਿਹੜਾ ਗਿਆਨ ਹੈ, ਇਹ ਤਾਂ ਗੁਰਮੁਖੀ ਬੁੱਧੀ ਦੇ ਵਿੱਚੇ ਸਮਾਇਆ ਹੋਇਆ, ਉਹਦੇ ਵਾਸਤੇ ਕੋਈ ਗੱਲ ਨਹੀਂ। ਉਹਨੇ ਤਾਂ ਸੋਧੇ ਨੇ ਸਿਮਰਤ ਸ਼ਾਸਤਰ ਸਕਲ, ਤਾਂ ਹੀ ਤਾਂ ਸੋਧੇ ਸਿਮਰਤ ਸ਼ਾਸਤਰ ਜਿਹੜੇ ਨੇ ਪੁੰਨ ਪਾਪ ਵਿਚਾਰਦੇ ਸੀ। ਤੱਤ ਗਿਆਨ ਇਹਨਾਂ ਚ ਹੈ ਨੀ, ਗੁਰਮੁਖੀ ਨੇ ਬੁੱਧੀ ਨੇ ਦੱਸਿਆ, ਇਹ ਹੋਰ ਕਿਹਨੇ ਦੱਸਿਆ, ਇਹ ਤਾਂ ਉਹਨਾਂ ਦੀਆਂ ਕਮੀਆਂ ਦੱਸੀਆਂ ਨੇ। ਸਮਾਂ ਜਿਹੜਾ ਕਿਸੇ ਗਿਆਨ ਦੀ ਕਮੀ ਦੱਸਦਾ ਉਹਦੇ ਨਾਲ ਉੱਚਾ ਗਿਆਨ ਹੁੰਦਾ। ਉਹ ਸਿਮਰਤ ਸ਼ਾਸਤਰ ਜਿਹੜੇ ਨੇ ਉਹਨਾਂ ਦਾ ਗਿਆਨ ਵੇਦਾਂ ਵੱਲੋਂ ਗਿਆਨ ਹੈ। ਇੱਥੇ ਸਿਮਰਤ ਸ਼ਾਸਤਰ ਜਿਹੜੇ ਨੇ ਉਹਨਾਂ ਦਾ ਜਿਹੜਾ ਗਿਆਨ ਹੈ ਵੇਦ, ਇਹ ਗੁਰਮੁਖੀ ਬੁੱਧੀ ਦੇ ਵਿੱਚੇ ਸਮਾਇਆ ਹੋਇਆ ਹੁੰਦਾ। ਜਿਵੇਂ ਜੇ ਕੋਈ ਦਸਵੀਂ ਪਾਸ ਕਰ ਲਵੇ, ਥੱਲੇ ਦੀਆਂ ਨੌਜਵਾਨਾਂ ਉਹਦੇ ਵਿੱਚੇ ਸਮਾਈਆਂ ਹੋਈਆਂ ਹੁੰਦੀਆਂ ਨੇ। ਜੇ ਕੋਈ ਐਮਏ ਕਰ ਲਵੇ ਤਾਂ ਉਦੋਂ ਥੱਲੇ ਦੀਆਂ ਜਮਾਤਾਂ ਸਾਰੀਆਂ ਦਾ ਉਹਨੂੰ ਗਿਆਨ ਹੁੰਦਾ ਹੀ ਹੈ। ਇਹ ਥੱਲੇ ਦੀਆਂ ਕਲਾਸਾਂ ਨੇ ਸਿਮਰਤ ਸ਼ਾਸਤਰ ਵਾਲੀਆਂ। ਇਹ ਜਿਹੜੇ ਸੁਰ ਨਰ ਮੁਨ ਜਨ ਸੀ, ਇਹ ਕੀ ਕਰਦੇ ਸੀ? ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਰਹੇ ਨੇ। ਗੁਰੂ ਅਮਰਦਾਸ ਜੀ ਲਿਖ ਰਹੇ ਨੇ ਬੜੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਉਹ ਵੀ ਖੋਜਦੇ ਸੀ ਅੰਮ੍ਰਿਤ। ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਅੰਮ੍ਰਿਤ ਮੈਂ ਪਾ ਲਿਆ, ਉਹਨਾਂ ਨੇ ਪਾਇਆ ਨਹੀਂ ਸੀ, ਮੈਂ ਪਾ ਲਿਆ। ਤੇ ਉੱਥੋਂ ਫਿਰ ਨੰਕ ਹੀ ਆਇਆ ਨਾ, ਉਹ ਤਾਂ ਪਾਠ ਲੰਘਿਆ ਆਇਆ, ਤਾਂ ਇੱਕ ਨਾ ਵਸਤੂ ਪ੍ਰਾਪਤ ਕਰ ਲਈ, ਇੱਕ ਨੂੰ ਹੋਈ ਨਹੀਂ। ਗੁਰਮੁਖੀ ਉਹਨੂੰ ਕਹਿੰਦੇ ਨੇ ਜਿਹਨੂੰ ਅੰਮ੍ਰਿਤ ਪਾ ਲਿਆ। ਸੁਰ ਨਾਲ ਮੁਣ ਜਾਣ ਉਹ ਨਾ ਜਿਹਨਾਂ ਨੂੰ ਅਜੇ ਅੰਮ੍ਰਿਤ ਮਿਲਿਆ ਨੀ, ਖੋਜਦੇ ਤੇ ਫਿਰ ਉਹ ਤਾਂ ਥੱਲੇ ਦੀ ਵਿਵਸਥਾ ਹੋਈ ਨਾ। ਆਹੀ ਮਤਲਬ ਹੈ ਇਸ ਭਗਤੀ ਦਾ। ਉਹ ਗਿਆਨ ਉਹਦੋਂ ਅੱਗੇ ਖੜੀ ਹੈ ਗੁਰਮੁਖੀ ਬੁੱਧੀ, ਜਿਸ ਵਕਤ ਕਬੀਰ ਉੱਤੇ ਜਾਂਦਾ ਹੈ ਉਤਲੀ ਅਵਸਥਾ ਦੇ ਵਿੱਚ, ਫਿਰ ਉਹ ਕਹਿੰਦਾ ਜਿਹਨਾਂ ਤੇ ਸ਼ਰਧਾ ਰੱਖਦਾ ਸੀ ਰਿਸ਼ੀਆਂ ਮੁਰੀਆਂ ਤੇ, ਜਿਹਨਾਂ ਦੇ ਚੇਲਿਆਂ ਨੂੰ ਗੁਰੂ ਬਣਾਇਆ ਸੀ, ਮਾਲਾ ਫੇਰਦਾ ਸੀ, ਫਿਰ ਕਹਿੰਦਾ ਕੌਣ ਮੁਨੀ ਜੋ ਮਨ ਕੋ ਮਾਰੇ। ਮੈਨੂੰ ਤਾਂ ਇੱਕ ਵੀ ਮੁਨੀ ਨਹੀਂ ਦਿੱਤਾ ਜਿਹਨੇ ਮਨ ਮਾਰਨ ਦੀ ਗੱਲ ਕੀਤੀ ਹੋਵੇ। ਮਨ ਤਾਂ ਮਰਿਆ ਹੀ ਨਹੀਂ ਕਿਸੇ ਦਾ, ਇਹਦਾ ਮਤਲਬ ਇਹ ਹੋਇਆ। ਆਪ ਹੀ ਕਿਹਾ ਨੇ ਮੁੰਡਿਆ ਕਿਉਂ ਨਾ ਮੋਇਓ, ਮੇਰਾ ਮਨ ਕਿਉਂ ਨਹੀਂ ਮਰਦਾ। ਇਹ ਰਿਸ਼ੀ ਮੁਨੀ ਫਿਰ ਕੀ ਕਰਦੇ ਰਹੇ ਜੇ ਮਨ ਨਹੀਂ ਮਾਰਿਆ ਉਹਨਾਂ ਨੇ, ਕੀ ਕਰਦੇ ਸੀ ਇਹ? ਸਾਰੀ ਉਮਰ ਜੰਗਲਾਂ ਚ ਵੀ ਰਹੇ, ਝੌਂਪੜੀਆਂ ਚ ਵੀ ਰਹੇ, ਮਨ ਮਾਰਿਆ ਹੀ ਨਹੀਂ, ਕਰਨ ਵਾਲਾ ਕੰਮ ਕੀਤਾ ਹੀ ਨਹੀਂ, ਕੀ ਕਰਦੇ ਰਹੇ? ਸਿਰਫ ਦੁਨਿਆਵੀ ਜਿਹੜੀ ਸੀ ਨਾ, ਦੁਨਿਆਵੀ ਵਡਿਆਈ, ਉਹਦੇ ਨਸ਼ੇ ਚ ਘੁੰਮਦੇ ਰਹੇ। ਦੁਨੀਆਂ ਦੀ ਵਡਿਆਈ, ਰਾਜੇ ਮਹਾਰਾਜੇ ਉਹਨਾਂ ਨੂੰ ਨਮਸਕਾਰ ਕਰਦੇ ਸੀ ਨਾ, ਉਸ ਨਸ਼ੇ 'ਚ ਘੁੰਮਦੇ ਰਹੇ, ਮਾਇਆ ਦੇ ਨਸ਼ੇ 'ਚ, ਕਾਰ 'ਚ ਘੁੰਮਦੇ ਰਹੇ। ਸਾਡੀ ਇੰਨੀ ਮਾਨਤਾ, ਔਰ ਬਹੁਤ ਬੜਾ ਨਸ਼ਾ ਹੈ ਦੁਨੀਆਂ ਦੀ ਵਡਿਆਈ ਦਾ। ਦੁਨੀਆਂ ਕਿਆ ਵਡਿਆਈਆਂ ਅੱਗੀ ਸੇਤੀ ਜਾਲ ਦਾ ਮਤਲਬ ਇਹੀ ਸੀ। ਇਹ ਬਹੁਤ ਬੜਾ ਨਸ਼ਾ ਹੈ, ਇਹ ਅਟਕਾ ਲੈਂਦਾ, ਅੰਮ੍ਰਿਤ ਤੱਕ ਨਹੀਂ ਪਹੁੰਚਣ ਦਿੰਦਾ। ਇਹ ਅੰਮ੍ਰਿਤ ਦੇ ਵਿੱਚ ਬਹੁਤ ਬੜਾ ਅੜਿੱਕਾ ਇਹੀ ਹੈ। ਇਹ ਤੀਜੇ ਨੰਬਰ ਦੀ ਖਾਈ ਹੈ, ਤੀਜੀ ਖਾਈ ਹੈ, ਤਿੰਨ ਖਾਈਆਂ ਨੇ, ਦੁਆਬਾਰ ਕੋਟ ਛੇ ਵਾਰ ਖਾਈ। ਕਿਉਂ ਲੀਜੈ ਗੜ ਬੱਕਾ ਭਾਈ, ਕਬੀਰ ਕਹਿੰਦਾ ਦੁਆਬਾਰ ਕੋਟ ਔਰ ਤੇਵਰ ਖਾਈ। ਉਹ ਕਿਲ੍ਹਾ ਫਤਿਹ ਕਰਨਾ ਅਸੀਂ, ਜਿਹਦੇ ਵਿੱਚ ਮਨ ਮਾਵਾਸੀ ਰਾਜਾ ਹੋਇਆ, ਮਨ ਆਕੀ ਹੋਇਆ ਰਾਜਾ ਬੈਠਾ, ਉਹ ਕਿਲ੍ਹੇ ਦੇ ਦੂਰਾ ਕੋਟ ਹੈ। ਹਰੇਕ ਕਿਲ੍ਹੇ ਦੇ ਇੱਕ ਕੋਟ ਹੁੰਦਾ, ਹਰ ਕਿਲ੍ਹੇ ਦੇ ਆਲੇ ਦੁਆਲੇ ਇੱਕੋ ਹੀ ਗੱਲ ਹੁੰਦੀ ਹੈ, ਦੀਵਾਰ ਹੁੰਦੀ ਹੈ, ਪਰ ਇਹਦੇ ਡਬਲ ਦੀਵਾਰ। ਦੁਆਬਾਰ ਕੋਟ ਔਰ ਤੇਵਰ ਖਾਈ, ਦੋ ਖਾਈਆਂ ਹੁੰਦੀਆਂ ਨੇ ਹਰੇਕ ਕਿਲ੍ਹੇ ਦੇ ਆਲੇ ਦੁਆਲੇ। ਉਹ ਖਾਈਆਂ ਦੀ ਮਿੱਟੀ ਪੱਟ ਕੇ ਵਿਚਾਲੀ ਦੀਵਾਰ ਬਣਾਈ ਹੁੰਦੀ। ਇੱਥੇ ਦੋ ਦੀਵਾਰਾਂ ਨੇ, ਤਿੰਨ ਖਾਈਆਂ ਨੇ। ਸੰਸਾਰ ਦਾ ਕਿਲ੍ਹਾ ਕੋਈ ਨਹੀਂ, ਦੁਆਏ ਵਾਰ ਕੋਟ ਔਰ ਤੇਵਰ ਖਾਈ। ਇਸ਼ਾਰਾ ਕਿਹਦੇ ਵੱਲ ਹੈ? ਪਹਿਲਾ ਦਾ ਕੋਟ ਹੈ ਕੂੜ ਦਾ, ਕਿਵ ਕੂੜਾ ਟੁੱਟਾ ਪਾਲ। ਜੇ ਇਹਦੀ ਵਿਆਖਿਆ ਕਰੀਏ ਤਾਂ ਬਹੁਤ ਟਾਈਮ ਲੱਗ ਜੂਗਾ, ਆਪਾਂ ਇਸ਼ਾਰੇ ਤੇ ਵਿਆਖਿਆ ਕਰਨੀ। ਆਹ ਜਿਹੜਾ ਸਰੀਰ ਹੈ ਇਹ ਬਹੁਤ ਵੱਡਾ ਕੋਟ ਹੈ, ਇੱਥੋਂ ਨਹੀਂ ਜਾ ਸਕਦਾ ਅੱਗੇ। ਇਹ ਕੂੜ ਹੈ ਸਰੀਰ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸੰਸਾਰ। ਆਹ ਜਿਹੜਾ ਸਰੀਰ ਹੈ ਇਹੀ ਕੂੜ ਦਾ ਕੋਟ ਹੈ, ਇਹੀ ਨਹੀਂ ਤਿਆਗ ਹੁੰਦਾ ਪਹਿਲਾਂ ਤਾਂ। ਜੇ ਇਹ ਤਿਆਗ ਲਵੇ ਫਿਰ ਇੱਕ ਭਰਮ ਦਾ ਕੋਟ ਹੈ ਅੱਗੇ। ਫੂਟੋ ਆਂਡਾ ਭਰਮ ਕਾ ਬਣਿਆ ਪਿਆ ਪ੍ਰਗਾਸਾ। ਉਹ ਜਿਹੜੀ ਅੰਤਰ ਆਤਮਾ ਹੈ, ਅੰਦਰਲਾ ਸਰੀਰ ਹੈ, ਉਹ ਜਿਹੜੇ ਕੋਟ ਚ ਘਰਿਆ ਹੋਇਆ ਉਹਦਾ ਹੈ ਭਰਮ। ਪਹਿਲਾ ਆ ਸਰੀਰ ਚ, ਉਹ ਆਂਡਾ ਇਹਦੇ ਵਿੱਚ ਹੈ ਸਰੀਰ ਚ। ਜੋ ਬ੍ਰਹਮ ਅੰਡੇ ਸੋਈ ਪਿੰਡੇ, ਜੋ ਬ੍ਰਹਮ ਆਂਡੇ ਵਿੱਚ ਸੀ ਉਹ ਸਰੀਰ ਚ। ਹੁਣ ਦੋ ਵਾਰ ਕੋਟ ਹੋ ਗਏ, ਤੇ ਵਾਰ ਖਾਈ ਹੋ ਗਈ। ਖਾਈਆਂ ਕਿਹਨਾਂ ਨੇ? ਤਿੰਨ ਕਿਹੜੀਆਂ ਨੇ? ਰਜੋ ਤਮੋ ਸਤੋ। ਤਮੋ ਗੁਣ ਤੇ ਬੁਰੇ ਆਦਮੀ ਤੇ ਆਦਮੀ ਡਿਊਟਲ ਬਣ ਜੂਗਾ, ਨਾ ਬੁਰਾ ਨਾ ਭਲਾ। ਉਹ ਇਹੋ ਜਿਹਾ ਹੁੰਦਾ ਜਿਹੋ ਜਿਹਾ ਜੰਮਿਆ ਸੀ ਬਾਲ ਬੁੱਧ। ਬਾਲ ਬੁੱਧ ਤੇ ਬਾਅਦ ਅਗਲੀ ਜਦ ਧਰਮ ਦਾ ਧਾਰਨ ਕਰੂਗਾ ਇੱਥੇ ਆ ਕੇ, ਫਿਰ ਕੀ ਬਣੂਗਾ? ਬਾਲ ਬੁੱਧ ਵਾਲਾ ਹੁੰਦਾ ਰਜੋ ਗੁਣ ਚ। ਰਜੋ ਗੁਣ ਵਾਲੇ ਨੂੰ ਚਾਹੇ ਬੁਰਾ ਬਣਾ ਲਓ ਚਾਹੇ ਭਲਾ ਬਣਾ ਲਓ, ਭਲਾ ਵੀ ਬਣ ਸਕਦਾ ਬੁਰਾ ਵੀ ਬਣ ਸਕਦਾ, ਧਾਰਮਿਕ ਵੀ ਬਣ ਸਕਦਾ ਅਧਰਮ ਵੱਲ ਵੀ ਜਾ ਸਕਦਾ, ਧਰਮ ਦਾ ਵਿਰੋਧੀ ਵੀ ਬਣ ਸਕਦਾ, ਰਾਕਸ਼ਸ ਵੀ ਬਣ ਸਕਦਾ, ਦੇਵਤਾ ਵੀ ਬਣ ਸਕਦਾ। ਹੁਣ ਜੇ ਦੇਵਤਾ ਬਣਨ ਲੱਗਿਆ ਗੁਰਸਿੱਖੀ ਧਰਮ ਧਾਰਨ ਕੀਤਾ ਜਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾਲ ਆ ਗਈ ਬਾਹਰ, ਦੇਵਤਿਆਂ ਵਿੱਚ ਵੀ ਹੰਕਾਰ ਹੁੰਦਾ। ਜੇ ਤਾਂ ਜਾਂਦਾ ਜਾਂਦਾ ਧਰਮ ਦੀ ਪੌੜੀ ਤੇ ਚੜ੍ਹਨ ਲੱਗਿਆ, ਇਹ ਰਜੋ ਗੁਣ ਜਾ ਛੱਡ ਕੇ ਸਤੋ ਗੁਣ ਦੀ ਖਾਈ ਚਲਾ ਗਿਆ, ਧਰਮ ਪੜ੍ਹਨ ਲੱਗ ਗਿਆ, ਸਤੋ ਗੁਣ ਦੀ ਵੀ ਖਾਈ ਹੈ। ਇੱਥੇ ਵੀ ਕੰਪੀਟੀਸ਼ਨ ਹੈ ਅੱਗੇ ਰਿਸ਼ੀਆਂ ਮੁਨੀਆਂ ਦਾ, ਸੰਤਾਂ ਦਾ, ਸਾਧਾਂ ਦਾ, ਗੁਰੂਆਂ ਦਾ ਕੰਪੀਟੀਸ਼ਨ ਹੈ ਇੱਥੇ ਵੀ। ਜੇ ਤਾਂ ਉਹ ਕੰਪੀਟੀਸ਼ਨ 'ਚ ਫਸ ਗਿਆ ਫਿਰ ਤਾਂ ਗਿਆ। ਜੇ ਤਾਂ ਬਾਹਰ ਨੂੰ ਝਾਕਦਾ ਰਿਹਾ ਮੇਰੇ ਨਾਲੋਂ ਬੜਾ ਕੌਣ ਹੈ ਫਿਰ ਤਾਂ ਗਿਆ। ਜੇ ਅੰਦਰ ਨੂੰ ਝਾਕਣ ਲੱਗ ਗਿਆ ਫਿਰ ਇਹ ਬਚ ਕੇ ਰੁੱਸ ਗਿਆ, ਫਿਰ ਰਾਹ ਸਦੋ ਗੁਣ ਵੱਲ ਦਾ ਹੈ ਹੀ ਨਹੀਂ। ਫਿਰ ਰਾਹ ਹੋਰ ਹੈ, ਅੰਤਰਮੁਖੀ ਰਾਹ ਹੋ ਗਿਆ, ਬਾਹਰ ਮੁਖੀ ਰਿਹਾ ਹੀ। ਜੇ ਤਾਂ ਬਾਹਰ ਮੁਖੀ ਦੇਖਦਾ ਫਿਰ ਤਾਂ ਮੰਦਰ ਬਣਾਉਂਦਾ ਬੜੇ ਬੜੇ, ਫਲਾਣੇ ਨੇ ਇੰਨਾ ਬਣਾਇਆ ਸੀ, ਮੈਂ ਇਹੋ ਜਿਹਾ ਬਣਾਵਾਂ, ਡੇਰਾ ਬਣਾਉਂਦਾ, ਚੇਲੇ ਬਹੁਤੇ ਬਣਾਉਂਦਾ, ਮੇਰਾ ਪਿੱਛੋਂ ਲੋ ਰਹੇ। ਇਹ ਖਾਈ ਚ ਡਿੱਪਿਆ ਸਦੋ ਗੁਣ ਦੀ ਖਾਈ ਹੋ, ਖਾਈ ਪੁੱਟ ਲਈ ਆਪ ਹੀ ਫਿਰ ਨਹੀਂ ਰਿਗੜਦਾ। ਜਿਹੜਾ ਖਾਈ ਨਹੀਂ ਪੁੱਟਦਾ, ਕਬੀਰ ਚੇਲੇ ਬਹੁ ਕੀਏ ਕੇਸੋ ਕੀ ਅਨੁਮੀਤ, ਜਿਹਨੇ ਚੇਲੇ ਬਹੁਤੇ ਕੀਤੇ ਨੇ ਕੇਸੋ ਮਿੱਤ ਨਹੀਂ ਹੋ ਸਕਦਾ ਉਹਦਾ ਕਦੇ ਵੀ, ਉਹਨੇ ਕੀਤਾ ਹੀ ਨਹੀਂ ਮਿੱਤ ਕਦੇ ਕੇਸੋ। ਜਿਹੜਾ ਬਹੁਤੇ ਬੰਦਿਆਂ ਨੂੰ ਨਾਲ ਜੋੜਦਾ ਹੈ ਉਹ ਪਰਮੇਸ਼ ਆਪਣੇ ਮੂਲ ਨਾਲ ਕਦੇ ਜੁੜੇ ਨਹੀਂ ਸਕਦਾ। ਇਸੇ ਕਰਕੇ ਕਿਹਾ, ਕਹਿੰਦੇ ਸਾਧੂ ਕੋ ਮਿਲਣੇ ਜਾਈਏ ਸੰਗ ਨਾ ਲੀਜੇ ਕੋਏ, ਪਾਛੇ ਪਾਉਣ ਦੀਜੀ ਅੱਗੇ ਹੋਏ ਸੋ ਹੋਏ। ਤੁਸੀਂ ਫੌਜ ਲੈ ਕੇ ਚੱਲੋਗੇ ਉਹਨਾਂ ਦੀ ਬੇਸਲਾ ਹੋਵੇ ਗਾਹ ਜਾਣ ਦੀ, ਤੁਸੀਂ ਫਿਰ ਪਹਿਲਾਂ ਹੀ ਛੱਡ ਦੋ ਉਹਨਾਂ ਨੂੰ। ਭਗਤਾਂ ਨੇ ਗੱਲ ਸੰਸਾਰ ਨੂੰ ਦੱਸੀ ਹੈ, ਸੰਸਾਰ ਨਾਲ ਜੁੜੇ ਨਹੀਂ ਹਨ ਉਹ, ਸੰਸਾਰ ਨੂੰ ਦੱਸੀ ਹੈ ਪਰਮੇਸ਼ਰ ਨੇ ਕਿਹਾ ਬੋਲੋ ਬੋਲ ਪੇ, ਦਸਾਈ ਹੈ ਉਹਨਾਂ ਤੇ, ਉਹਨਾਂ ਨੂੰ ਕਿਹਾ ਤੁਸੀਂ ਦੱਸੋ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਣੀ ਗਿਆਨ ਵੇ ਲਾ ਲਓ, ਗਿਆਨ ਕੀਤਾ ਉਹਨਾਂ ਨੇ, ਉਹਨਾਂ ਨੇ ਨਹੀਂ ਕਿਹਾ ਸਾਡੇ ਨਾਲ ਕੋਈ ਜੁੜੋ ਜਾਂ ਨਾ ਜੁੜੋ, ਜਾਂ ਸਾਡੀ ਗੱਲ ਕੋਈ ਮੰਨੋ ਜਾਂ ਨਾ ਮੰਨੋ। ਕੱਲ ਦੱਸਤੀ ਵੀ ਗੱਲ ਆਇਆ ਜੀ ਨੇ ਨਿਕਲਣਾ ਨਿਕਲ ਜਾਓ, ਜੀ ਨੇ ਨਹੀਂ ਨਿਕਲਣਾ ਨਾ ਨਿਕਲੋ, ਆਹ ਮੋਰੀ ਹੈਗੀ ਹੈ, ਇਸ ਤਰੀਕੇ ਨਾਲ ਨਿਕਲੇ ਜਾਓ ਜੰਮਦੇ ਜਾਲ ਚੋਂ, ਜੇ ਕਿਸੇ ਨੇ ਨਿਕਲਣਾ ਨਿਕਲ ਜਾਓ। ਜਿਹਦਾ ਜੀ ਲੱਗਿਆ ਹੋਇਆ ਅੰਦਰ ਠੀਕ ਹੈ ਵਧੀਆ, ਜਿਹੜੇ ਬਹੁਤੇ ਚੇਲੇ ਬਣਾਉਂਦੇ ਨੇ ਉਹ ਖਾਈ ਡਿੱਪੇ ਖਾਈ ਚ ਡਿੱਗੇ ਹੋਏ ਨੇ। ਸਾਡੇ ਵੀ ਸੰਸਥਾਵਾਂ ਸੰਸਥਾ ਜਿਹੜੀਆਂ ਬਣਾਉਂਦੇ ਨੇ ਨਾਲ ਜੋੜਦੇ ਨੇ ਬੰਦੇ, ਉਹ ਸਾਰੇ ਖਾਈ ਚ ਡਿੱਪਣਗੇ, ਡਿੱਗੇ ਹੋਏ ਨੇ ਖਾਈ ਚ ਨਿਕਲਣ ਦੀ ਕੋਸ਼ਿਸ਼ ਕੌਣ ਕਰ ਰਿਹਾ। ਕਬੀਰ ਤਾਂ ਖੁਦ ਹੀ ਕਹਿ ਰਿਹਾ ਇੱਕ ਔਗਟ ਘਾਟੀ ਰਾਮ ਕੀ, ਜੇ ਮਾਰਗ ਪੰਡਿਤ ਗਏ, ਪੰਡਿਤ ਨੇ ਜਿਹੜਾ ਰਸਤਾ ਦੱਸਿਆ ਲੋਕਾਂ ਨੂੰ, ਜੇ ਮਾਰਗ ਪੰਡਿਤ ਗਏ, ਜਿਹੜੇ ਮਾਰਗ ਪੰਡਿਤ ਨੇ ਦੱਸਿਆ ਲੋਕਾਂ ਨੂੰ, ਉਹ ਕਿਹੜਾ ਸੰਸਾਰੀ ਮਾਰਗ ਸੀ, ਆਪਣੀ ਮਰਜ਼ੀ ਕਰੋ ਜੋ ਮਰਜ਼ੀ ਮੰਗੋ, ਆਪ ਕਰੋ ਪੁੰਨ ਕਰਕੇ ਦਾਨ ਲੈ ਦਾਨ ਕਰ ਦਿਓ ਮਾਫ ਹੋ ਜਾਣਗੇ। ਇਹ ਲੋਕਾਂ ਇਹ ਤਰੀਕਾ ਸੌਖਾ ਲੱਗਿਆ, ਵਧੀਆ ਲੱਗਿਆ ਤਰੀਕਾ, ਹੈ ਪਾਪ ਕਰਦੇ ਨਹੀਂ ਹਟਾਉਂਦਾ। ਸਾਡੇ ਵਾਲਾ ਤਰੀਕਾ ਹੋਰ ਸੀ ਗੁਰਮਤ ਵਾਲਾ, ਉਹਦੇ ਮਗਰ ਕੋਈ ਲੱਗਿਆ ਨਹੀਂ। ਜੇ ਮਾਰਗ ਪੰਡਿਤ ਗਏ ਪਾਛੇ ਪਰੀ ਭੀੜ, ਭੀੜ ਸਾਰੇ ਮਗਰ ਤੁਰ ਪਏ, ਸਾਰੇ ਚੇਲੇ ਬਣ ਗਏ, ਬਾਹਮਣ ਗੁਰੂ ਹੈ ਜਗਤ ਕਾ, ਸਾਰੇ ਸੰਸਾਰ ਨੇ ਗੁਰੂ ਮੰਨ ਲਿਆ ਬਾਹਮਣ। ਹੁਣ ਵੀ ਪਖੰਡਵਾਦ ਮਗਰ ਲੋਕ ਲੱਗਦੇ ਨੇ, ਜੇ ਗੁਰਦੁਆਰਿਆਂ ਮਗਰ ਵਿੱਚ ਗੁਰਦੁਆਰਿਆਂ ਜੇ ਤੁਸੀਂ ਗੁਰਮਤ ਦਾ ਪ੍ਰਚਾਰ ਕਰ ਦੋ, ਜਿਹੜੇ ਜਾਂਦੇ ਨੇ ਉਹ ਵੀ ਹਟ ਜਾਣਗੇ ਜਾਣਦੇ। ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ, ਕਹਿੰਦਾ ਮੈਂ ਇਕੱਲਾ ਹੀ ਚੜ੍ਹ ਰਿਹਾ, ਮੇਰੇ ਮਗਰ ਨਹੀਂ ਕੋਈ ਆਇਆ। ਬੜੀ ਔਗਟ ਘਾਟੀ ਹੈ, ਉਹ ਤੇ ਚੜ੍ਹ ਰਿਹਾ। ਇਹ ਜਿਹੜੇ ਰੌਲਾ ਪਾਉਂਦੇ ਨੇ ਰੋਜ਼ ਸਿੱਖੀ ਦਾ, ਇਹਨਾਂ ਚੋਂ ਕਿਹੜਾ ਚੜ੍ਹ ਰਿਹਾ, ਚੜ੍ਹ ਕੋਈ ਵੀ ਨਹੀਂ ਰਿਹਾ, ਇਹ ਤਾਂ ਵੋਟਾਂ ਦਾ ਰੌਲਾ ਇਹਨਾਂ ਦਾ, ਆਪਣੀ ਉਹ ਰੌਲਾ। ਸਾਡੀ ਗਿਣਤੀ ਇੰਨੀ ਅਸੀਂ ਸਿੱਖਾਂ ਦੁਨੀਆਂ ਚ, ਦੁਨੀਆਂ ਦੇ ਪਦਾਰਥਾਂ ਦੀ ਲੜਾਈ ਹੈ ਸਾਰੀ ਇਹਨਾਂ ਦੀ, ਸਾਡਾ ਹਿੱਸਾ ਇੰਨਾ ਬਣਦਾ ਦੁਨੀਆਂ ਚ, ਹਿੱਸੇ ਪੱਤੀ ਦੀ ਲੜਾਈ ਹੈ, ਹਿੱਸੇ ਪੱਤੀ ਦੀ ਲੜਾਈ। ਤਾਂ ਇਹਨਾਂ ਨੇ ਪਰਮੇਸ਼ਰ ਦਾ ਤਾਂ ਮੰਨਿਆ ਨਹੀਂ ਹੈ, ਇਹ ਸਾਰਾ ਕੋਈ ਪਰਮੇਸ਼ਰ ਦਾ, ਗੁਰਬਾਣੀ ਦੀ ਕਿਹੜੀ ਪੰਕਤੀ ਮੰਨੀ ਹੈ ਇਹਨਾਂ ਨੇ, ਦੱਸਣ ਦਾ ਸਹੀ ਵੀ ਇੱਕ ਪੰਕਤੀ, ਜਿਹੜੀ ਇੱਕ ਪੰਕਤੀ ਮੰਨੀ ਹੈ ਇਹਨਾਂ ਨੇ ਉਹ ਦੱਸ ਦੇਣ ਵੀ ਆਹ ਮੰਨੀ ਅਸੀਂ, ਇੱਕ ਪੰਕਤੀ ਮੰਨੀ ਸਾਰੀ ਬਾਣੀ ਮੰਨਣੀ ਪੈ ਜੂਗੀ, ਕੋਈ ਪੰਕਤੀ ਇੱਕ ਮੰਨ ਲੈਣ ਸਾਰੀ ਬਾਣੀ ਮੰਨਣੀ ਪੈ ਜੂਗੀ, ਫਿਰ ਨਹੀਂ ਬਚ ਸਕਦੇ। ਮੱਖੀ ਕਿੰਨਾ ਖਜ਼ੀਰਾ ਹੁੰਦਾ, ਜਿੰਨਾ ਕੁ ਉਹਦਾ ਪੈਰ ਹੁੰਦਾ ਉੱਥੇ ਫਸਦੀ ਹੈ, ਜਿੱਥੇ ਜਿੰਨਾ ਉਹਦਾ ਪੈਰ ਹੈ ਮੱਖੀ ਦਾ, ਉਸੇ ਸੀਰੇ ਨੇ ਉਹਨੇ ਨਹੀਂ ਫਸਾ ਲੈਣਾ। ਜਿਹੜੀ ਬਾਣੀ ਦੀ ਇੱਕ ਪੰਕਤੀ ਮੰਨਣੀ ਉਸੇ ਨੇ ਫਸਾ ਲੈਣਾ, ਤੁਹਾਨੂੰ ਮੰਨੋ ਤਾਂ ਸਹੀ, ਇੱਕ ਪੰਕਤੀ ਨਹੀਂ ਮੰਨ ਸਕਦਾ ਕੋਈ, ਇਹਦੀ ਐਵੇਂ ਰੌਲਾ ਪਾਈ ਜਾਂਦੇ ਸਿੱਖਾਂ ਅਸੀਂ।
ਗੁਰਮੁਖੀ ਪਾਵੈ ਘੱਟ ਘੱਟ ਭੇਦ,
ਗੁਰਮੁਖੀ ਪਾਵੈ ਘੱਟ ਘੱਟ ਭੇਦ, ਗੁਰਮੁਖ ਨੂੰ ਸਾਰੇ ਹਿਰਦਿਆਂ ਦਾ ਗਿਆਨ ਹੁੰਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕੌਣ ਪਰਮੇਸ਼ਰ ਦੀ ਬੁੱਧ, ਗੁਰਮੁਖੀ ਬੁੱਧੀ ਪਰਮੇਸ਼ਰ ਦੀ ਬੁੱਧੀ ਹੈ। ਸਾਰੇ ਮਨ ਦਾ ਭੇਦ ਹੈ, ਮਨ ਮਨ ਦਾ ਵਿਗੜੇ ਮਨ ਨੂੰ ਠੀਕ ਕਰ ਲੈਣਾ, ਸਾਰੀ ਇਹਦੇ ਚ ਮਕੈਨਿਜ਼ਮ ਸਾਰਾ ਮਨ ਦਾ ਹੈਗਾ। ਜਿਵੇਂ ਕਿਸੇ ਚੀਜ਼ ਨੂੰ ਵਿਗੜੀ ਨੂੰ ਠੀਕ ਕਰਨ ਦਾ ਹੁੰਦਾ ਨਾ ਕੋਈ, ਗੁਰਬਾਣੀ ਚ ਇੰਨਾ ਗਿਆਨ ਹੈ, ਕਿਹਾ ਜਾ ਵਿਗੜਿਆ ਹੋਇਆ ਮਨ ਹੋਵੇ ਉਹਨੂੰ ਵੀ ਠੀਕ ਕਰ ਸਕਦੀ ਹੈ, ਪਰ ਇਹਦੀ ਸੋਝੀ ਹੋਣੀ ਚਾਹੀਦੀ ਹੈ। ਜਿੰਨਾ ਮਰਜ਼ੀ ਵਿਗੜਿਆ ਹੋਇਆ ਹੋਵੇ, ਜਿੱਡਾ ਮਰਜ਼ੀ ਵਿਗੜਿਆ ਹੋਇਆ ਕੇਸ ਹੋਵੇ, ਇਹ ਐਸਾ ਡਾਕਟਰ ਹੈ ਕੋਈ ਕੇਸ ਇਹਦੇ ਕੋਲ ਐਸਾ ਨਹੀਂ ਹੈ ਵੀ ਇਹਦੇ ਕੋਲ ਦਵਾਈ ਹੈ ਨਹੀਂ ਹੈ, ਇਸ ਕਰਕੇ ਘੱਟ ਘੱਟ ਭੇਜ ਹੈ ਇਹਨੂੰ। ਕੋਈ ਬਿਮਾਰੀ ਐਸੀ ਮੰਦੀ ਨਹੀਂ ਹੈ ਜਿਹਦਾ ਇਹਨੂੰ ਭੇਜ ਨਹੀਂ ਹੈ, ਪਰ ਉਹ ਇਲਾਜ ਕਰਾਉਣਾ ਚਾਹੁੰਦਾ ਹੋਵੇ, ਜਿਹੜਾ ਇਲਾਜ ਨਹੀਂ ਕਰਾਉਣਾ ਚਾਹੁੰਦਾ, ਬਿਮਾਰੀਆਂ ਆਪਣੀਆਂ ਰੱਖਣੀਆਂ ਚਾਹੁੰਦਾ, ਵਧਾਉਣੀਆਂ ਚਾਹੁੰਦਾ, ਉਹ ਫਿਰ ਡਾਕਟਰ ਹੈਗੇ ਨੇ, ਹਸਪਤਾਲ ਵੀ ਹੈਗੇ ਨੇ, ਜਿਹੜੇ ਨਹੀਂ ਇਲਾਜ ਕਰਦੇ ਵਰਦੇ ਰਹਿੰਦੇ ਨੇ ਫਿਰ।
ਗੁਰਮੁਖੀ ਵੈਰ ਵਿਰੋਧ ਗਵਾਵੈ,
ਗੁਰਮੁਖੀ ਬੁੱਧੀ ਕੀ ਕਰਦੀ ਹੈ, ਗੁਰਮਤ ਕੀ ਕਰਦੀ ਹੈ, ਗੁਰਮੁਖੀ ਗੁਰਮਤ ਦਾ ਹੀ ਨਾਮ ਹੈ ਅਸਲ ਚ, ਜਿਹਨਾਂ ਗੁਰਮਤ ਲੈ ਲਈ ਉਹ ਗੁਰਮੁਖੀ ਹੈ। ਵੈਰ ਵਿਰੋਧ ਸੰਸਾਰ ਦਾ ਖਤਮ ਕਰਦੀ ਹੈ ਗੁਰਮੁਖੀ, ਗੁਰਮੁਖਤਾ ਨਾ ਕੋਈ ਵੈਰੀ ਨਾ ਹੈ ਬਗਾਨਾ ਦਾ ਉਪਦੇਸ਼ ਦਿੰਦੇ ਨੇ ਉਹਨਾਂ ਦਾ ਕੋਈ ਦੇਸ ਨਹੀਂ ਹੁੰਦਾ ਕੋਈ ਵੱਟ ਲਕੀਰ ਨਹੀਂ ਉਹਦਾ ਵੱਟਾਂ ਲਕੀਰਾਂ ਢਾਉਂਦੇ ਨੇ ਤਾਂ ਇਹਨਾਂ ਦੀਆਂ ਰਾਜਿਆਂ ਦੀਆਂ ਪਾਈਆਂ ਹੋਈਆਂ ਸਿਆਸਤਦਾਨਾਂ ਦੀਆਂ ਲਕੀਰਾਂ ਉਹ ਤਾਂ ਲਕੀਰਾਂ ਵਟਾਉਂਦੇ ਨੇ ਇਹ ਰਾਜ ਕਰੇਗਾ ਖਾਲਸਾ ਚ ਵੱਟ ਪਾਉਂਦੇ ਨੇ ਗੁਰੂ ਗੁਰਮੁਖ ਵੱਟ ਵਟਾਉਂਦੇ ਨੇ ਸਿੱਖਾਂ ਨੂੰ ਤਾਂ ਵੱਟਾਂ ਵਟਾਉਣੀਆਂ ਚਾਹੀਦੀਆਂ ਸੀ ਇਹ ਤਾਂ ਨਵੀਆਂ ਪਾ ਰਹੇ ਨੇ ਜੇ ਕਿਸੇ ਨੇ ਨੁਕਸਾਨ ਕੀਤਾ ਗੁਰਮਤ ਦਾ ਜੇ ਅੱਜ ਕੋਈ ਖਿਲਾਫ ਹੈ ਤਾਂ ਇਹ ਸਿੱਖ ਖਿਲਾਫ ਨੇ ਜਿਹੜੇ ਕਹਿੰਦੇ ਰਾਜ ਕਰੇਗਾ ਖਾਲਸਾ ਸਿੱਖੀ ਤੂੰ ਸਾਰਾ ਬੇੜਾ ਇਹ ਗਰਕ ਕਰ ਰਹੇ ਨੇ ਆਪ ਸਿੱਖੀ ਨੂੰ ਮੰਨਣਾ ਨਹੀਂ ਇਹਨਾਂ ਨੇ ਔਰ ਸਿੱਖੀ ਜਿਹੜੀ ਸਹੀ ਸਿੱਖੀ ਹੈ ਉਹਦਾ ਪ੍ਰਚਾਰ ਹੋਣ ਦੇਣਾ ਨਹੀਂ ਕਿਉਂ ਫਿਰ ਇਹ ਬਦਨਾਮ ਹੋ ਜਾਣਗੇ ਜੇ ਇਹਦਾ ਪ੍ਰਚਾਰ ਹੋ ਗਿਆ ਸਾਨੂੰ ਇਹ ਲੋਕ ਸਾਡੇ ਵੱਲ ਉਕਲ ਕਰਨਾ ਇਹਨਾਂ ਨੂੰ ਇਹ ਖਤਰਾ ਵੀ ਲੋਕ ਸਾਡੇ ਵੱਲ ਉਕਲ ਕਰਨਗੇ ਵੀ ਲੀਡਰ ਤੁਸੀਂ ਸਿੱਖ ਲੈਂਦੇ ਹੋ ਸਿੱਖੀ ਦੇ ਤੁਸੀਂ ਉਹ ਖਿਲਾਫ ਹੋ ਸਾਡਾ ਕੀ ਬਣੂ ਸਾਨੂੰ ਲੋਕਾਂ ਨੇ ਲੀਡਰ ਨਹੀਂ ਬਣੂ ਤੇ ਸਮਾਂ ਆ ਗਿਆ ਸਭ ਨੂੰ ਪਤਾ ਹੁਣ ਸਭ ਨੂੰ ਪਤਾ ਹੈ ਇਹਨਾਂ ਲੋਕਾਂ ਨੂੰ ਗੁਰਬਾਣੀ ਦਾ ਨਹੀਂ ਗਿਆਨ ਹੈਗਾ ਪਰ ਇਹਨਾਂ ਦੇ ਆਚਰਣ ਤੋਂ ਪਤਾ ਲੱਗ ਗਿਆ ਲੋਕਾਂ ਨੂੰ ਆਚਰਣ ਤੋਂ ਹਰ ਆਦਮੀ ਨੂੰ ਪਤਾ ਵੀ ਇਹ ਸਿੱਖ ਨਹੀਂ ਹਨ ਗੁਰਬਾਣੀ ਦੀ ਸੋਚੀ ਨਹੀਂ ਅਸੀਂ ਤਾਂ ਸਿਰਫ ਇਹ ਦੱਸਣਾ ਵੀ ਗੁਰਬਾਣੀ ਦੇ ਅਨੁਸਾਰ ਇਹਨਾਂ ਦਾ ਜੀਵਨ ਨਹੀਂ ਹੈ ਇੱਥੋਂ ਖਰਾਬੀ ਪੈਦਾ ਹੋਈ ਕਿਉਂ ਖਰਾਬੀ ਪੈਦਾ ਹੋਈ ਕੀ ਇਹ ਚਾਹੁੰਦੇ ਨੇ ਕੀ ਕਰਦੇ ਨੇ ਗਲਤੀ ਨਾਲ ਨਹੀਂ ਕਰਦੇ ਜਾਣ ਬੁੱਝ ਕੇ ਕਰਦੇ ਨੇ ਇਹਨਾਂ ਨੇ ਸਿੱਖ ਬਣਨਾ ਹੀ ਨਹੀਂ ਹੈ ਜੇ ਤੁਸੀਂ ਸਿੱਖੀ ਚਾਹੁੰਦੀ ਹੈ ਸੰਗਤ ਤੇ ਇਹਨਾਂ ਨੂੰ ਬਾਈਪਾਸ ਕਰੋ ਇਹਨਾਂ ਨੂੰ ਸਾਈਡ ਤੇ ਕਰਕੇ ਇਹਨਾਂ ਦੀ ਨਾ ਸੁਣੋ ਇਹਨਾਂ ਨੂੰ ਸਿੱਖ ਮੰਨ ਕੇ ਨਾ ਚੱਲੋ ਤੁਸੀਂ ਵੀ ਸਿੱਖ ਨੇ ਤੁਸੀਂ ਆਪ ਸਿੱਖੀ ਵਾਸਤੇ ਕੁਛ ਕਰੋ ਸੰਗਤ ਅੱਗੇ ਆਵੇ ਜੇ ਚਾਹੁੰਦੇ ਹੋ ਇਹਨਾਂ ਵੱਲ ਨਾ ਜਾਖੋ ਵੀ ਇਹ ਕੁਛ ਕਰਨਗੇ ਇਹ ਤਾਂ ਵਿਰੋਧੀ ਖੜੇ ਨੇ ਹਾਂਜੀ
ਗੁਰਮੁਖੀ ਵੈਰ ਵਿਰੋਧ ਗਵਾਵੈ ਗੁਰਮੁਖੀ ਸਗਲੀ ਗਣਤ ਮਿਟਾਵੈ
ਸਗਲੀ ਗਣਤ ਮਿਟਾਵੈ ਗਣਤ ਕੀ ਹੈ ਜਿਹੜਾ ਲੇਖ ਹੈ ਪੁੰਨ ਪਾਪ ਦਾ ਆ ਜਿਹੜਾ 250 ਸੁਖਮਨੀ ਸਾਹਿਬ ਦਾ ਅਖੰਡ ਪਾਠ ਕਰਦਾ ਵੀ ਗਿਣਤੀ ਹੈ 250 ਪਾਠ ਕਰਦਾ ਸੁਖਮਨੀ ਸਾਹਿਬ ਦਾ ਉਹਦੀ ਅਰਦਾਸ ਕਰਨੀ ਹੈ ਗਿਣਤੀ ਹੈ ਨਵੀਆਂ ਗਿਣਤੀਆਂ ਸ਼ੁਰੂ ਕਰ ਲਈ ਉਹਨੂੰ ਪੁੱਛੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਇਹਦਾ ਮਤਲਬ ਕੀ ਹੈ ਕਿਸੇ ਨੂੰ ਨਹੀਂ ਪਤਾ ਕੀ ਸੁਖ ਹੋਇਆ ਤੁਹਾਨੂੰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖਮਨੀ ਲਫ਼ਜ਼ ਹੈ ਨਾਨੇ ਨਾਲ ਕਿਸੇ ਨੇ ਇਹਦੇ ਅਰਥ ਸੁਖਮਣੀ ਕਰਤੇ ਨਾਨੇ ਨਾਲ ਹੁੰਦੀ ਹੈ ਬਣੀ ਸਾਫ ਸੋਨੇ ਵੀ ਮੰਨ ਲਏ ਬਣੀ ਉਹ ਲਿਖ ਦਿੱਤਾ ਫਿਰ ਮੂਰਖ ਸੀ ਸਾਫ ਸੋਤਾ ਜਿਹੜੇ ਮੰਨਣ ਵਾਲੇ ਨੇ ਉਦੋਂ ਮਹਾਂਮੂਰਖ ਨੇ ਉਹਨੂੰ ਉਹ ਬਣੀ ਸੁੱਖਾਂ ਦੀ ਬਣੀ ਸੁੱਖਾਂ ਦੀ ਕੋਈ ਬਣੀ ਹੁੰਦੀ ਹੈ ਦਿਖਾਓ ਕਿੱਥੇ ਸੁੱਖਾਂ ਦੀ ਬਣੀ ਉਹ ਮਨਾਂ ਵਿੱਚ ਸੁੱਖ ਪੈਦਾ ਕਰਨ ਵਾਲਾ ਮਨੀ ਮਨ ਦਾ ਬਹੁ ਵਚਨ ਹੈ ਮਨੀ ਮਨ ਦਾ ਬਹੁ ਵਚਨ ਮਨੀ ਹੈ ਬਿਹਾਰੀ ਨਾਲ ਜੇ ਸਿਹਾਰੀ ਹੁੰਦੀ ਸੁੱਖ ਤਾਂ ਮਨ ਵਿੱਚ ਆ ਜਾਂਦਾ ਜਦ ਬਿਹਾਰੀ ਕਰਤੀ ਮਨ ਦਾ ਬਹੁ ਵਚਨ ਹੋ ਗਿਆ ਮਨੀ ਮਨਾਂ ਵਿੱਚ ਸੁੱਖ ਮਨ ਮਨੀ ਸੁੱਖ ਮਨਾਂ ਵਿੱਚ ਜੇ ਸੁੱਖ ਪੈਦਾ ਕਰਨਾ ਨਾ ਉਹ ਸੁੱਖ ਕਿਹੜਾ ਅੰਮ੍ਰਿਤ ਪ੍ਰਭ ਨਾਮ ਹੈ ਉਹ ਸੁੱਖ ਉਹ ਕਿਹੜਾ ਨਾਮ ਹੈ ਉਹ ਨਾਮ ਹੈ ਭਗਤ ਜਨਾ ਕਹਿ ਮਨ ਵਿਸਰਾਮ ਜਿਹਦੇ ਨਾਲ ਭਗਤ ਜਨਾ ਦਾ ਮਨ ਟਿਕਦਾ ਹੁੰਦਾ ਟਿਕਿਆ ਆਇਆ ਮਨ ਹੁੰਦਾ ਸੁੱਖ ਹੋ ਜਾਂਦਾ ਭਗਤ ਜਨਾ ਨੇ ਦਾ ਮਨ ਜਿਹਦੇ ਨਾਲ ਟਿਕਿਆ ਜਿਹੜੇ ਗਿਆਨ ਨਾਲ ਭਗਤਾਂ ਨੇ ਆਪਣੇ ਮਨ ਨੂੰ ਰੋਕਿਆ ਮਨ ਗਿਆਨ ਕਾ ਬੰਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਉਹ ਗੁਰਮਤ ਦਾ ਗਿਆਨ ਇੱਕੋ ਲਫ਼ਜ਼ ਇੰਨਾ ਪੜ੍ਹ ਕੇ ਹੀ ਬਾਕੀ ਸੁਖਮਨੀ ਸਾਹਿਬ ਪੜ੍ਹਨ ਦੀ ਲੋੜ ਹੀ ਨਹੀਂ ਖੋਜਣ ਦੀ ਲੋੜ ਸੀ ਹੁਣ ਕੀ ਗੱਲ ਕੇ ਸਾਰਾ ਪੜ ਕੇ ਕੀ ਮਿਲਿਆ ਮਿਲਿਆ ਕੀ ਪੜ ਕੇ ਉਹਨਾਂ ਨੂੰ ਔਰ 250 ਪਾਠ ਕਰਕੇ ਅਰਦਾਸ ਕਾਹਦੀ ਕਰਨੀ ਹੈ ਮੇਰਾ ਮੁੰਡਾ ਪਾਸ ਹੋ ਜਾਵੇ ਅਰਦਾਸ ਨਹੀਂ ਕਰਦੀ ਜਾਂ ਸਾਡੇ ਆਹ ਹੋ ਜਾਏ ਸਾਡੇ ਉਹ ਹੋ ਜਾਏ ਟਾਰਗੇਟ ਕੀ ਹੈ ਟਾਰਗੇਟ ਹੋਇਆ ਤੇ ਮੱਤ ਨਹੀਂ ਮਾਰੀ ਹੋਈ ਇਹਨਾਂ ਦੀ ਹੋਰ ਕੀ ਹੋਇਆ ਮੱਤ ਮਾਰੀ ਹੋਈ ਹੈ ਹੋਰ ਕੀ ਕਿੱਥੇ ਲਿਖਿਆ ਗੁਰਬਾਣੀ ਚ ਤੁਸੀਂ ਮਾਇਆ ਮੰਗੋ ਕਿੱਥੇ ਲਿਖਿਆ ਜੋ ਚੀਜ਼ ਮੰਗਣੀ ਸੀ ਉਹ ਤਾਂ ਮੰਗੀ ਹੋਣੀ ਗੁਰਮੁਖੀ ਨਾਮ ਦਾ ਨਿਸ਼ਾਨ ਦਾ ਕੀ ਮਤਲਬ ਸੀ ਲਿਖਣ ਦਾ ਕੀ ਫਾਇਦਾ ਸੀ ਲਿਖਣ ਦਾ ਇਹ ਸਾਰੇ ਅੰਨੇ ਬੋਲੇ ਨੇ ਮਾਇਆਧਾਰੀ ਹੁੰਦੇ ਆ ਨਾ ਬੋਲ ਅੰਨੇ ਵੀ ਨੇ ਬੋਲੇ ਵੀਰ ਮਾਇਆਧਾਰੀ ਜੋ ਹੁੰਦੇ ਸਿੱਖੀ ਤੋਂ ਮਾਇਆ ਪਿਆਰੀ ਹੈ ਇਹਨਾਂ ਨੂੰ ਸਿੱਖੀ ਨੂੰ ਜ਼ਿਆਦਾ ਕੀਮਤੀ ਹੈ ਮਾਇਆ ਪਦਾਰਥ ਜਿੰਨਾ ਚਿਰ ਸਿੱਖੀ ਨੂੰ ਮਾਇਆ ਦੇ ਪਦਾਰਥ ਜ਼ਿਆਦਾ ਕੀਮਤੀ ਲੱਗਦੇ ਨੇ ਸਿੱਖੀ ਦੇ ਇਹਨਾਂ ਨੇ ਲੈਣਾ ਕੀ ਹੈ ਜਿੱਦਣ ਸਿੱਖੀ ਦੀ ਕੀਮਤ ਜ਼ਿਆਦਾ ਵੱਧ ਗਈ ਮਾਇਆ ਦੇ ਪਦਾਰਥਾਂ ਨੂੰ ਉਦਣ ਨੂੰ ਮੋੜਨਗੇ ਵਰਨਾ ਨਹੀਂ ਮੋੜਨ ਹਾਲੇ ਤਾਂ ਮਾਇਆ ਦੀ ਭੁੱਖ ਅੰਦਰੋਂ ਗਈ ਹੋਈ ਨਹੀਂ ਨਾ ਇਹਨਾਂ ਦੀ ਸਲਾਹ ਹੈ ਵੀ ਮਾਇਆ ਦੀ ਭੁੱਖ ਜਾਵੇ ਹਾਲੇ ਤਾਂ ਸਿੱਖੀ ਚੋਂ ਮਾਇਆ ਦੀ ਉਹ ਡਿਮਾਂਡ ਹੈ ਮਾਇਆ ਹੀ ਮੰਗਦੇ ਨੇ ਸਿੱਖੀ ਤੋਂ ਵੀ ਬਾਣੀ ਪੜ੍ਹ ਕੇ ਪਾਠ ਕਰਕੇ ਜੋ ਵੀ ਕੁਛ ਹੈ ਸੇਵਾ ਕਰਕੇ ਜਿਹੜੀ ਸੇਵਾ ਅਸੀਂ ਸਮਝਦੇ ਹਾਂ ਜਿਹੜੇ ਵਿਚਾਰ ਵੀ ਕਰਨਾ ਨਾ ਸ਼ਬਦ ਵਿਚਾਰ ਜੇ ਉਹਨੂੰ ਵੀ ਸੇਵਾ ਆਪਾਂ ਮੰਨ ਲਈਏ ਉਹ ਵੀ ਪੂਰੀ ਮੱਤ ਨਾਲ ਵਿਚਾਰ ਕਰੀਏ ਤਾਂ ਮੱਤ ਉਹਦਾ ਕੋਈ ਰਿਜ਼ਲਟ ਨਿਕਲਦਾ ਮੱਤ ਥੋੜੀ ਸੇਵ ਗਵਾਈ ਹੈ ਥੋੜੀ ਮੱਤ ਨਾਲ ਜਿਹੜੇ ਬਾਣੀ ਵਿਚਾਰਦੇ ਨੇ ਨਾ ਆਪਣੀ ਮੱਤ ਨੂੰ ਵਿਚਾਰਦੇ ਨੇ ਥੋੜੀ ਮੱਤ ਆਪਣੀ ਮੱਤ ਹੁੰਦੀ ਜੇ ਆਪਾਂ ਥੋੜੀ ਮੱਤ ਕਹੀਏ ਨਾ ਥੋੜੀ ਮੱਤ ਦਾ ਥੋੜੀ ਮੱਤ ਕੀ ਹੋਈ ਮੇਰੀ ਮੱਤ ਥੋੜੀ ਨਾ ਜਿਹੜੇ ਆਪਣੀ ਬੁੱਧੀ ਨਾਲ ਗੁਰਬਾਣੀ ਨੂੰ ਵਿਚਾਰਦੇ ਨੇ ਥੋੜੀ ਮੱਤ ਨਾਲ ਉਹ ਜੋ ਤੱਤ ਸਾਰਾ ਹੀ ਗਵਾ ਲੈਂਦੇ ਨੇ ਇਹੀ ਗੱਲ ਇਹੀ ਕੰਮ ਕੀਤਾ ਹੋਇਆ ਸੀ ਸਿੱਖਾਂ ਨੇ ਆ ਜਿਹੜੇ ਵਿਦਵਾਨ ਨੇ ਸਾਰੇ ਯੂਨੀਵਰਸਿਟੀਆਂ 'ਚ ਇਹੀ ਕੰਮ ਕੀਤਾ ਹੋਇਆ ਇਸੇ ਕੰਮ ਲੱਗੇ ਹੋਏ ਨੇ ਸਾਰੇ ਮੱਤ ਥੋੜੀ ਸੇਵ ਉਹ ਜਿਹਨੇ ਸੁਖਮਣੀ ਲਿਖਿਆ ਉਹ ਵੀ ਥੋੜੀ ਮੱਤ ਵਾਲਾ ਸੀ ਰਾਣਾ ਬਣਾ ਤਾ ਨੱਲੇ ਦਾ ਪਰ ਇਹ ਨਹੀਂ ਦੇਖਿਆ ਵੀ ਨੰਨਾ ਹੈ ਨਾਣਾ ਸੁੱਖਾਂ ਦੀ ਮਣੀ ਬਣਾਤਾ ਉਹਨੂੰ ਅਸੀਂ ਪੰਥ ਰਤਨ ਦਿੱਤਾ ਹੋਇਆ ਜਿਹੜੇ ਪੰਥ ਰਤਨ ਕਹਿਣ ਵਾਲੇ ਤੇ ਉਹ ਕਿਹੋ ਜਿਹੇ ਸਿੱਖ ਹੋਣਗੇ ਹੁਣ ਇਹਦਾ ਅੰਦਾਜ਼ਾ ਲਾਓ ਜਿਹਨਾਂ ਨੇ ਪੰਥ ਰਤਨ ਉਹਨੂੰ ਮੰਨਿਆ ਉਹ ਆਪ ਕਿੱਥੇ ਖੜੇ ਨੇ ਇੱਥੋਂ ਅੰਦਾਜ਼ਾ ਲਾਓ ਉਹਨਾਂ ਨੇ ਰਹਿਤ ਮਰਿਆਦਾ ਬਣਾਈ ਹੈ ਉਹ ਆਪ ਕਿੱਥੇ ਖੜੇ ਨੇ ਸਿੱਖੀ ਦਾ ਉਹਨਾਂ ਕੋਲ ABC ਦਾ ਪਤਾ ਹੈ ਇਹਦਾ ਅੰਦਾਜ਼ਾ ਇੱਥੋਂ ਲੱਗੂਗਾ ਪਿਛਲੇ ਟੀਕਿਆਂ ਨੂੰ ਪੜ੍ਹ ਕੇ ਜੋ ਉਹਨਾਂ ਨੇ ਲਿਖਿਆ ਹੈ ਰਹਿਤ ਮਰਿਆਦਾ ਕੀ ਗੁਰਮਤ ਦੇ ਅਨੁਸਾਰ ਹੈ ਗੁਰਮਤ ਤੋਂ ਵਿਰੁੱਧ ਹੈ ਰਹਿਤ ਮਰਿਆਦਾ ਸਾਰੀ ਉਹਨਾਂ ਦੀ ਮਰਿਆਦਾ ਲੱਭਦੇ ਨਹੀਂ ਹੈ ਗੁਰਬਾਣੀ 'ਚ ਕਿਤੇ ਰਹਿਤ ਹੈ ਗੱਲਾਂ ਜਿੱਦਣ ਮਰਿਆਦਾ ਨਾਲ ਲਾਤੀ ਇਹਨਾਂ ਨੇ ਰਹਿਤ ਉਦਣ ਸਨਾਤਨ ਧਰਮ ਵਾਲ ਲਿਆ ਲਿਆ ਕੇ ਸਨਾਤਨੀ ਮਤ ਵਾਲ ਲਈ ਗੁਰਦੁਆਰੇ ਮਰਿਆਦਾ ਤਾਂ ਲੱਭਦੇ ਨਹੀਂ ਹੈ ਗੁਰਬਾਣੀ ਦਾ ਮਰਿਆਦਾ ਮੈਨ ਮੇਡ ਹੁੰਦੀ ਹੈ ਮਰਿਆਦਾ ਮਨ ਦੀ ਮਰਜ਼ੀ ਦਾ ਦੂਆ ਨੋ ਮਰਿਆਦਾ ਰਹਿਤ ਕੋਈ ਝਗੜਾ ਨਹੀਂ ਝਗੜਾ ਮਰਿਆਦਾ ਤੇ ਆ ਕੇ ਸਾਡੀ ਮਰਿਆਦਾ ਜੀ ਉਹ ਕਹਿੰਦਾ ਸਾਡੀ ਮਰਿਆਦਾ ਉਹ ਕਹਿੰਦਾ ਸਾਡੀ ਮਰਿਆਦਾ ਰਹਿਤ ਨਹੀਂ ਕਹਿੰਦਾ ਕੋਈ ਸਾਡੀ ਵੱਖਰੀ ਹੈ ਰਹਿਤ ਨੂੰ ਕਹਿੰਦੇ ਨਹੀਂ ਕਹਿੰਦੇ ਵੱਖਰੀ ਹੈ ਮਰਿਆਦਾ ਕਹਿੰਦੇ ਵੱਖਰੀ ਹੈ ਮਰਿਆਦਾ ਚ ਮਨ ਮੱਤ ਇਨਵੋਲਵ ਹੈ ਮਰਿਆਦਾ ਮਨ ਮੱਤ ਹੈ ਮਨ ਮੱਤ ਦੀ ਤਾਂ ਯਾਦ ਤੇ ਨਹੀਂ ਦਿੱਤੀ ਗੁਰਬਾਣੀ ਜਿੱਥੇ ਮਨ ਮੱਤ ਆ ਗਈ ਤਾਂ ਗੁਰਮਤ ਕਿਵੇਂ ਰਹਿ ਗਈ ਇਹ ਬਿਮਾਰੀ ਇੱਥੇ ਬੜੀ ਹੋਈ ਹੈ ਰਹਿਤ ਦੇ ਨਾਲ ਮਰਿਆਦਾ ਬਾੜੀ ਹੈ ਅਜਿਹੇ ਰਾਜ ਵੀ ਉਖੜੇ ਨੇ ਸਾਰੇ ਇਹਨਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਗੁਰਬਾਣੀ ਬਾਰੇ ਕੀ ਨਾਲੇ ਉਹਨਾਂ ਨੇ ਵਿਚਾਰਿਆਂ ਨੇ ਗੁਰਬਾਣੀ ਤੋਂ ਲੈਣਾ ਕੀ ਹੈ